ਵਾਹਿਗੁਰੂ ਸਾਹਿਬ ਜੀਓ। ਮਲਾਰ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਗਰ ਜਨ ਮੇਰੀ ਜਾਤ ਵਿਖਿਆਤ ਚਮਾਰੰ।
ਵਾਹਿਗੁਰੂ ਜੀ ਕਾ ਖਾਲਸਾ, ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਤਰਯਾਮੀ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਿੱਛੇ ਭਗਤ ਨਾਮਦੇਵ ਜੀ ਦੇ ਦੋ ਸ਼ਬਦ ਮਹਾਰਾਜ ਸਾਹਿਬ ਜੀ ਲਿਖਾਏ ਹਨ, ਹੁਣ ਭਗਤ ਰਵਿਦਾਸ ਜੀ ਦੀ ਬਾਣੀ ਸੱਚੇ ਪਾਤਸ਼ਾਹ ਲਿਖਾ ਰਹੇ ਹਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਰਵਿਦਾਸ ਭਗਤ ਜੀ ਜਿਸ ਵਕਤ ਕਾਂਸੀ ਚ ਨਿਵਾਸ ਕਰਦੇ ਸਨ, ਇਹਨਾਂ ਦੇ ਪ੍ਰਤਾਪ ਵੇਖ ਕੇ ਭਗਤੀ ਦਾ ਝਾਲਾਂਬਾਈ ਇੱਕ ਰਾਣੀ ਸੀ ਰਾਜਪੂਤਾਣੇ ਵਿੱਚੋਂ, ਉਹ ਇਹਨਾਂ ਦਾ ਪ੍ਰਤਾਪ ਵੇਖ ਕੇ ਇਹਨਾਂ ਦੀ ਸੇਵਕ ਬਣ ਗਈ। ਉਸ ਨੇ ਜੱਗ ਕਰਨਾ ਚਾਹਿਆ, ਜੱਗ ਕਰਨ ਵੇਲੇ ਰਵਿਦਾਸ ਜੀ ਨੂੰ ਕਹਿਣ ਲੱਗੀ ਕਿ ਮਹਾਰਾਜ ਆਪ ਜੱਗ ਵਿੱਚ ਆਇਓ। ਰਵਿਦਾਸ ਜੀ ਨੇ ਕਿਹਾ ਕਿ ਹੇ ਰਾਣੀ, ਸਾਨੂੰ ਪਾਸੇ ਹੀ ਰਹਿਣ ਦੇ, ਇਹ ਜਿਹੜੇ ਲੋਕ ਹਨਗੇ ਕਰਮਕਾਂਡੀ, ਇਹਨਾਂ ਲੋਕਾਂ ਨੂੰ ਪ੍ਰਸੰਨ ਨਹੀਂ ਹੋਣਾ ਸਾਡੇ ਆਉਣੇ ਕਰਕੇ, ਇਸ ਕਰਕੇ ਅਸੀਂ ਵੱਖਰੇ ਹੀ ਚੰਗੇ ਹਾਂ। ਇਹਨੇ ਕਿਹਾ ਨਹੀਂ ਮਹਾਰਾਜ, ਮੇਰਾ ਜੱਗ ਨਹੀਂ ਸੰਪੂਰਨ ਹੋਣਾ ਜਿੰਨਾ ਚਿਰ ਤੁਸੀਂ ਨਹੀਂ ਵਿੱਚ ਆਓਗੇ। ਭਗਤ ਰਵਿਦਾਸ ਜੀ ਨੂੰ ਰਾਣੀ ਨੇ ਬਦੋ ਬਦੀ ਉਹ ਜਿੱਥੇ ਸਾਰਿਆਂ ਜੱਗ ਕੀਤਾ ਸੀ, ਸਾਰੇ ਬ੍ਰਾਹਮਣ ਸਾਰੇ ਸਾਧੂ ਹੋਰ ਸਾਰੇ ਜਿੰਨੇ ਵਰਨਾ ਸ਼ਰਮਾਂ ਵਾਲੇ ਸਨ, ਉਹ ਸਾਰਿਆਂ ਇਕੱਠਿਆਂ ਦੀ ਪੰਗਤ ਲਾਉਣੀ ਸੀ, ਉੱਥੇ ਚੌਂਕੀ ਡਾਹ ਕੇ ਰਵਿਦਾਸ ਜੀ ਨੂੰ ਰਾਣੀ ਨੇ ਬਿਠਾ ਦਿੱਤਾ। ਭਗਤ ਰਵਿਦਾਸ ਜੀ ਆਪਣੇ ਸਹਿਜ ਮਤੇ ਬੈਠ ਗਏ। ਜਦੋਂ ਭੋਜਨ ਵਰਤਦਾ ਵੇਖਿਆ ਰਵਿਦਾਸ ਜੀ ਵਿੱਚ ਆਏ, ਛੂਤ ਛੂਤ ਕਹਿ ਕੇ ਉਹ ਸਾਰੇ ਜਿੰਨੇ ਕਰਮਕਾਂਡ ਸੀ ਉੱਠ ਖੜੋਤੇ, ਕਹਿਣ ਲੱਗੇ ਇਹ ਅੰਨ ਸਾਡਾ ਪਿੱਟਿਆ ਗਿਆ, ਇਸ ਰਵਿਦਾਸ ਚਮਿਆਰ ਦੀ ਨਿਗਾਹ ਪੈ ਗਈ ਹੈ, ਅੰਨ ਸਾਡੇ ਖਾਣੇ ਯੋਗ ਨਹੀਂ ਰਿਹਾ। ਕਿਉਂ ਜਦੋਂ ਕੀਤਾ ਉਸ ਵਕਤ ਉਹ ਸਾਰੇ ਉੱਠ ਖੜੋਤੇ। ਫਿਰ ਰਾਣੀ ਨੇ ਰਵਿਦਾਸ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਇਹ ਤਾਂ ਸਾਰੇ ਅੰਨ ਨੂੰ ਛੱਡ ਬੈਠੇ। ਰਵਿਦਾਸ ਜੀ ਨੇ ਕਿਹਾ ਸੀ ਕਿਹਾ ਕਿ ਰਾਣੀ, ਅਸੀਂ ਤਾਂ ਹੀ ਕਹੇ ਤੈਨੂੰ ਵੀ ਸਾਨੂੰ ਨਾ ਲਿਜਾ ਪੰਗਤ ਵਿੱਚ, ਇਹ ਲੋਕ ਨਫ਼ਰਤ ਕਰਦੇ ਹੈ, ਹੁਣ ਫਿਰ ਮੈਂ ਕਿਵੇਂ ਕਰਾਂ। ਕਹਿਣ ਲੱਗੇ ਇਹਨਾਂ ਨੂੰ ਰਸਤ ਦੇ ਦੇ, ਆਪੋ ਆਪਣਾ ਭੋਜਨ ਬਣਾ ਕੇ ਜਿਹੜਾ ਤੇਰਾ ਵਾੜਾ ਇਸੇ ਵਿੱਚ ਹੀ ਖਾ ਲੈਣ। ਇਉਂ ਕਹਿ ਕੇ ਰਵਿਦਾਸ ਜੀ ਦੇ ਲਿਵ ਚ ਜੁੜ ਗਏ, ਮਹਾਰਾਜ ਚ ਧਿਆਨ ਚ ਲੀਨ ਹੋ ਗਏ ਤੇ ਇਹ ਕਰਮ ਕਾਂਡੀਆਂ ਨੂੰ ਰਸਤ ਰਾਣੀ ਨੇ ਦੇ ਦਿੱਤੀ। ਰਸਤ ਲੈ ਕੇ ਜਦੋਂ ਆਪੋ ਆਪਣਾ ਭੋਜਨ ਬਣਾ ਕੇ ਖਾਣ ਲੱਗੇ, ਉਸ ਵੇਲੇ ਕਰਤਾ ਪੁਰਖ ਨੂੰ ਭਗਤ ਦੀ ਨਰਾਦਰੀ ਨਹੀਂ ਪਾਈ। ਭਗਤ ਦੀ ਉਸ ਵੇਲੇ ਸਤਿਕਾਰ ਕਰਨ ਵਾਸਤੇ ਮਹਾਰਾਜ ਜੀ ਰਵਿਦਾਸ ਦੇ ਰੂਪ ਦੋ ਦੋ ਧਾਰ ਕੇ ਹਰੇਕ ਕਰਮ ਕਾਂਡੀ ਦੇ ਉਦਾਲੇ ਬੈਠ ਗਏ। ਜੇ ਬੁਰਕੀ ਪਾਉਂਦਾ ਤਾਂ ਆਪ ਵੀ ਬੁਰਕੀ ਪਾਉਂਦੇ ਆ, ਜੇ ਮੂੰਹ ਚ ਪਾਉਂਦਾ ਤਾਂ ਆਪ ਵੀ ਪਾਉਂਦੇ ਆ। ਇਹ ਵੇਖ ਕੇ ਬਹੁਤ ਸਾਰੇ ਘਬਰਾ ਗਏ, ਉਹ ਹੱਥ ਵਿੱਚ ਆਉਂਦੇ ਨਹੀਂ ਤੇ ਦਿਸੀ ਜਾਂਦੇ ਹਨ, ਬਹੁਤ ਇਸ ਤਰ੍ਹਾਂ ਘਬਰਾ ਕੇ ਜਦੋਂ ਬਹੁਤ ਸ਼ਰਮਿੰਦੇ ਹੋ ਗਏ। ਉਸ ਵਕਤ ਸਾਰੇ ਰਵਿਦਾਸ ਜੀ ਜਿੱਥੇ ਬੈਠੇ ਸਨ ਚੌਂਕੀ ਤੇ, ਉਹਨਾਂ ਦੇ ਚਰਨੀ ਆ ਪਏ ਤੇ ਰਵਿਦਾਸ ਜੀ ਉਸ ਵੇਲੇ ਪ੍ਰੇਮ ਦੇ ਨਾਲ ਵਾਹਿਗੁਰੂ ਭਗਤੀ ਦੀ ਰੱਖਿਆ ਕਰਨ ਵਾਲੇ ਦੀ ਮਹਿਮਾ ਕਰਦੇ ਹੋਏ ਕਹਿੰਦੇ ਹੈ ਕਿ ਮਹਾਰਾਜ ਨਾਮ ਦੀ ਵਡਿਆਈ ਹੈ, ਫਿਰ ਬ੍ਰਾਹਮਣ ਲੋਕੋ, ਕੋਈ ਸਾਡੇ ਕੋਈ ਜਾਤ ਦੀ ਵਡਿਆਈ ਨਹੀਂ ਹੈ, ਤੁਸੀਂ ਜਾਤੀ ਦਾ ਮਾਣ ਕਰਦੇ ਹੋ, ਮਹਾਰਾਜ ਦੇ ਨਾਮ ਦਾ ਪ੍ਰਤਾਪ ਹੈ, ਜਾਣਨਾ ਕਰੋ। ਇਉਂ ਭਗਤ ਜੀ ਨੇ ਸ਼ਬਦ ਉਚਾਰਨ ਕੀਤੇ ਹਨ।
ਮਲਾਰ ਬਾਣੀ ਭਗਤ ਰਵਿਦਾਸ ਜੀ ਕੀ,
ਮਲਾਰ ਰਾਗ ਵਿੱਚ ਬਾਣੀ ਭਗਤ ਰਵਿਦਾਸ ਜੀ ਦੀ ਗੁਰੂ ਅਰਜਨ ਸਾਹਿਬ ਉਚਾਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਦੁਆਇਤ ਰੂਪ ਪਰਮੇਸ਼ਵਰ ਓਅੰਕਾਰ ਉਚਾਰਨੇ ਮਾਤਮ ਸੇ ਰੱਖਿਆ ਕਰਨ ਵਾਲਾ ਸਤਿ ਕਾਲਵਾਦ ਰੂਪ ਗੁਰੂ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇੱਕ ਓਅੰਕਾਰ ਪਰਮੇਸ਼ਵਰ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ।
ਨਾਗਰ ਜਨਾ ਹੇ ਕਾਂਸੀ ਰੂਪ ਨਗਰ ਦੇ ਰਹਿਣ ਵਾਲੇ ਜਨ ਪੁਰਖੋ, ਜਾਂ ਨਾਗਰ ਨਾਉਂ ਚਤਰ ਦਾ ਹੁੰਦਾ ਹੈ, ਹੇ ਚਤਰ ਜਨ ਪੁਰਖੋ, ਅਸਲ ਚ ਗੁਜਰਾਤੀ ਬ੍ਰਾਹਮਣਾਂ ਦੀ ਨਾਗਰ ਜਾਤੀ ਹੈ ਸਾਧ ਸੰਗਤ ਜੀ। ਪੰਡਿਤ ਤਾਰਾ ਸਿੰਘ ਜੀ ਨੇ ਮੰਨੀ ਹੈ ਕਿ ਨਾਗਰ ਜਾਤ ਦੇ ਗੁਜਰਾਤੀ ਬ੍ਰਾਹਮਣ ਹੁੰਦੇ ਹਨ। ਸੋ ਇਸ ਪ੍ਰਕਾਰ ਹੇ ਨਗਰ ਦੇ ਲੋਕੋ, ਹੇ ਨਾਗਰ ਚਤੁਰ ਪੁਰਖੋ, ਹੇ ਨਾਗਰ ਜਾਤੀ ਵਾਲੇ ਸ੍ਰੇਸ਼ਟ ਬ੍ਰਾਹਮਣ ਜਨੋ,
ਮੇਰੀ ਜਾਤ ਵਿਖਿਆਤ ਚਮਾਰ,
ਮੇਰੀ ਜਿਹੜੀ ਜਾਤ ਹੈ ਵਿਖਿਆਤ ਪ੍ਰਗਟੀ ਹੈ, ਤੁਹਾਨੂੰ ਪਤਾ ਹੈ ਲੁਕੀ ਛਿਪੀ ਨੀ, ਮੈਂ ਚਮਿਆਰਾਂ ਦਾ ਲੜਕਾ ਹਾਂ। ਚਮ ਜੋ ਦੇਹ ਮਹਾਨ ਹੈ ਉਹਨੂੰ ਨਾਸ ਕਰਨ ਵਾਲਾ ਮੈਂ ਚਮ ਦਾ ਵੈਰੀ ਹਾਂ।
ਹਿਰਦੇ ਰਾਮ ਗੋਬਿੰਦ ਗੁਣ ਸਾਰ,
ਪਰ ਸਾਡੇ ਹਿਰਦੇ ਦੇ ਅੰਦਰ ਰਾਮ ਜੋ ਰਮਿਆ ਹੋਇਆ, ਰਵੰਤੀ ਰਾਮਾ ਤੇ ਗੋਬਿੰਦ ਇੰਦਰੀਆਂ ਦਾ ਪ੍ਰਕਾਸ਼ਕ, ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਜੋ ਪਰਮੇਸ਼ਵਰ ਹੈ, ਉਹਦੇ ਗੁਣਾਂ ਨੂੰ ਦਿਲ ਕਰਕੇ ਸਾਰਦਾ ਹਾਂ, ਮੈਂ ਉਚਾਰਨ ਕਰਦਾ ਹਾਂ। ਸ੍ਰੇਸ਼ਟ ਗੁਣ ਮੇਰੇ ਹਿਰਦੇ ਚ ਵਸੇ ਹੋਏ ਹਨ, ਉਹਨਾਂ ਗੁਣਾਂ ਨੂੰ ਸੰਭਾਲਿਆ
ਰਹਾਉ। ਸੁਰਸਰੀ ਸਲਲ ਕ੍ਰਿਤ ਬਾਰਨੀ ਰੇ,
ਤੁਸੀਂ ਜਾਤੀ ਮਾਨ ਭਾਈ ਕਰਦੇ ਹੋ, ਇਹ ਚੰਗਾ ਨਹੀਂ ਹੈ। ਜਿਸ ਪ੍ਰਕਾਰ ਰਹਾਉ ਬਸਰਾਮ ਦੇ ਕੇ ਕਹਿੰਦੇ ਹਨ,
ਸੁਰਸਰੀ ਸਲਲ ਕ੍ਰਿਤ ਬਾਰਨੀ ਰੇ,
ਜੇ ਕਰਕੇ ਭਾਈ ਸੁਰਸਰੀ ਗੰਗਾ ਦਾ ਜਲ ਜਿਹੜਾ ਹੈ ਉਸ ਦੀ ਬਾਰਨੀ ਸ਼ਰਾਬ ਕੀਤੀ ਜਾਵੇ, ਬਣਾਈ ਜਾਵੇ, ਗੰਗਾ ਜਲ ਦੀ ਸ਼ਰਾਬ ਕੱਢ ਲਵੇ ਕੋਈ, ਜੇ
ਸੰਤ ਜਨ ਕਰਤ ਨਹੀਂ ਪਾਨ,
ਅਤੇ ਕਹੇ ਸੰਤਾਂ ਜਨ ਮਹਾਰਾਜ ਗੰਗਾ ਜਲ ਦੀ ਸ਼ਰਾਬ ਕੱਢੀ ਹੋਈ ਹੈ, ਤੁਸੀਂ ਪੀ ਲਓ। ਸੰਤ ਮਹਾਤਮਾ ਉਹ ਵੀ ਨਹੀਂ ਪੀਂਦੇ, ਤੇ ਅੱਜ ਕੱਲ ਤਾਂ ਰੂੜੀ ਮਾਰਕਾ ਹੀ ਨਹੀਂ ਛੱਡਦੇ, ਪੀਣੋ ਹੀ ਨਹੀਂ ਹਟਦੇ। ਸੋ ਮਹਾਂਪੁਰਖ ਜਿਹੜੇ ਹਨ ਉਹ ਜੇ ਗੰਗਾ ਜਲ ਦੀ ਕੋਈ ਸ਼ਰਾਬ ਕੱਢ ਕੇ ਦੇਵੇ ਉਸ ਨੂੰ ਵੀ ਪੀਂਦੇ ਨਹੀਂ ਹਨ, ਵੀ ਗੰਗਾ ਜਲ ਹੀ ਹੈ ਇਹ।
ਸੁਰਾ ਅਪਵਿੱਤਰ ਨਾਤ ਅਵਰ ਜਲ ਰੇ,
ਇਸੇ ਪ੍ਰਕਾਰ ਗੰਗਾ ਦੀ ਨਹੀਂ ਆਈ, ਤੁਸੀਂ ਉੱਚੀ ਜਾਤ ਵਾਲੇ ਬ੍ਰਾਹਮਣ ਲੋਕ ਆਉਂਦੇ ਹੋ ਅਤੇ ਜਿਹੜਾ ਤੁਹਾਨੂੰ ਅਵਮਾਨ ਹੋਇਆ ਇਹ ਸ਼ਰਾਬ ਕੱਢੀ ਹੈ ਗੰਗਾ ਜਲ ਦੀ। ਸੰਤ ਮਹਾਤਮਾ ਜਿਹੜੇ ਆ ਉਹ ਦੇਹ ਦਾ ਅਵਮਾਨ ਨਹੀਂ ਕਰਦੇ, ਇਸ ਕਰਕੇ ਤੁਸੀਂ ਦੇਹ ਅਵਮਾਨੀ ਹੋ, ਸ਼ਰਾਬ ਦੀ ਨਿਆਈ ਬਣੇ ਹੋਏ ਹੋ ਜਾਤੀ ਦਾ ਅਵਮਾਨ ਕਰਕੇ। ਸੰਤ ਮਹਾਤਮਾ ਕਦੇ ਜਾਤੀ ਦਾ ਅਵਮਾਨ ਕਰਨ ਰੂਪ ਇਹ ਸ਼ਰਾਬ ਨੂੰ ਪੀਣਾ ਨਹੀਂ ਕਰਦੇ ਹਨ।
ਸੁਰਾ ਅਪਵਿੱਤਰ ਨਾਤ ਅਵਰ ਜਲ ਰੇ,
ਜਿਹੜੀ ਸੁਰਾ ਸ਼ਰਾਬ ਹੈ ਬਹੁਤ ਅਪਵਿੱਤਰ ਮੰਨੀ ਹੋਈ ਹੈ, ਅਤੇ ਸ਼ਰਾਬ ਜੋ ਬਾਹਲੀ ਅਪਵਿੱਤਰ ਚੀਜ਼ ਹੈ। ਜਿਸ ਪ੍ਰਕਾਰ ਪਾਣੀ ਆਦਿਕ ਪੀਤਿਆਂ ਦਾ ਪਿਸ਼ਾਬ ਆਦਿਕ ਬਣ ਜਾਂਦਾ, ਇਸ ਪ੍ਰਕਾਰ ਦੀ ਇਹ ਭੈੜੀ ਚੀਜ਼ ਹੈ ਸੁਰਾ ਅਪਵਿੱਤਰ। ਅਪਵਿੱਤਰ ਜੋ ਸ਼ਰਾਬ ਹੈ,
ਨਾਤ ਅਵਰ ਜਲ ਰੇ,
ਨਦ ਨਾਓ ਨਾਲਿਆਂ ਦਾ, ਹੋਰ ਜਿਹੜਾ ਜਲ ਹੈ ਹੋਰ ਵੀ ਉਹ ਪਵਿੱਤਰ ਗੰਦਿਆਂ ਨਾਲਿਆਂ ਦਾ ਜਿਹੜਾ ਪਾਣੀ ਹੈ।
ਸੁਰਸਰੀ ਮਿਲਤ ਨਹਿ ਹੋਏ ਆਨ,
ਜੇ ਉਹ ਗੰਗਾ ਦੇ ਚ ਮਿਲ ਜਾਵੇ ਫੇਰ ਉਹ ਗੰਗਾ ਦਾ ਰੂਪ ਹੀ ਹੋ ਜਾਂਦਾ, ਆਨ ਹੋਰ ਨਹੀਂ ਰਹਿੰਦਾ। ਇਸੇ ਪ੍ਰਕਾਰ ਸੁਰਸਰੀ ਜੋ ਪਰਮੇਸ਼ੁਰ ਦੀ ਭਗਤੀ ਹੈ, ਜੋ ਪਰਮੇਸ਼ੁਰ ਦੀ ਭਗਤੀ ਚ ਲੱਗ ਜਾਣ, ਉਹ ਭਾਵੇਂ ਗੰਦੇ ਨਾਲਿਆਂ ਦੀ ਨਿਆਈ ਹਨ, ਭਾਵੇਂ ਉਹ ਸਾਧ ਸੰਗਤ ਜੀ ਦੁਨੀਆਂ ਦੇ ਅੰਦਰ ਸ਼ਰਾਬ ਵਾਂਗੂ ਭੈੜੇ ਹਨ ਜਾਤਾਂ ਉਹਨਾਂ ਦੀਆਂ, ਪਰ ਗੰਗਾ ਨਾਲ ਮਿਲ ਕੇ ਜਿਵੇਂ ਹੋਰ ਨਹੀਂ ਰਹਿੰਦੇ, ਇਸੇ ਪ੍ਰਕਾਰ ਪਰਮੇਸ਼ੁਰ ਦੀ ਭਗਤੀ ਦੇ ਨਾਲ ਮਿਲਣੇ ਕਰਕੇ ਉਹ ਵੀ ਨੀਵੇਂ ਵੀ ਉੱਚੇ ਹੋ ਜਾਂਦੇ ਹਨ। ਜਿਵੇਂ ਗੰਗਾ ਦੇ ਵਿੱਚ ਮਿਲ ਕਰਕੇ ਸ਼ਰਾਬ ਵੀ ਤੇ ਨਾਲਿਆਂ ਦਾ ਜਲ ਵੀ, ਇਹ ਸਾਰਾ ਅਪਵਿੱਤਰ ਜਿੰਨੇ ਪਵਿੱਤਰ ਹੀ ਹੋ ਜਾਂਦੇ ਹੈ। ਐਂ ਪਰਮੇਸ਼ੁਰ ਦੀ ਭਗਤੀ ਵਾਲੇ ਪੁਰਖ ਭਾਵੇਂ ਨੀਵੀਂ ਜਾਤ ਵਾਲੇ ਹਨ ਉਹ ਫੇਰ ਵੀ ਪਵਿੱਤਰ ਹੋ ਜਾਂਦੇ ਹੈ। ਵਾਹਿਗੁਰੂ ਦੀ ਭਗਤੀ ਦਾ ਏਡਾ ਵੱਡਾ ਪ੍ਰਤਾਪ ਹੈ, ਆਨ ਹੋਰ ਨੀ ਕੋਈ ਰਹਿੰਦੇ, ਗੰਗਾ ਨਾਲ ਮਿਲ ਕੇ ਜਿਵੇਂ ਨਾਲੇ ਸਾਰੇ ਗੰਗਾ ਰੂਪ ਹੀ ਹੋ ਜਾਂਦੇ ਹੈ, ਐਂ ਪਰਮੇਸ਼ੁਰ ਦੀ ਭਗਤੀ ਚ ਮਿਲ ਕੇ ਸਾਰੇ ਨੀਚ ਪੁਰਖ ਵੀ ਉੱਤਮ ਹੋ ਜਾਂਦੇ ਹਨ।
ਤਰ ਤਾਰ ਅਪਵਿੱਤਰ ਕਰ ਮਾਨੀਏ ਰੇ,
ਫੇਰ ਤੁਸੀਂ ਨੀਵੀਂ ਜਾਤ ਵਾਲੇ ਕਿਵੇਂ ਉੱਚੇ ਹੋ ਤਾਂ ਹੋਰ ਦ੍ਰਿਸ਼ਟਾਂਤ ਦਿੰਦੇ ਹੈ। ਜਿਵੇਂ ਗੰਗਾ ਜਲ ਨਾਲ ਮਿਲ ਕਰਕੇ ਸਾਰੇ ਨਾਲੇ ਵੀ ਤੇ ਸ਼ਰਾਬ ਵੀ ਸਾਰੇ ਗੰਗਾ ਰੂਪ ਹੀ ਹੋ ਜਾਂਦੇ, ਐਨ ਨੀਵੀਂ ਜਾਤ ਤੋਂ ਅਸੀਂ ਉੱਚੇ ਹੋ ਜਾਂਦੇ ਹਾਂ, ਪਰਮੇਸ਼ੁਰ ਦੀ ਭਗਤੀ ਕਰਕੇ ਉੱਚੇ ਹੋ ਗਏ ਹਾਂ, ਇਹ ਦਿਖਾਇਆ ਹੈ। ਹੁਣ ਦੱਸਦੇ ਹਨ,
ਤਰ ਤਾਰ ਅਪਵਿੱਤਰ ਕਰ ਮਾਨੀਏ ਰੇ,
ਤਰ ਤਾਰ ਤਾੜ ਦਾ ਬਿਰਸ਼ ਹੁੰਦਾ ਹੈ, ਜਿਸ ਦੀ ਸ਼ਰਾਬ ਕੱਢਦੇ ਹੈ ਤਾੜੀ ਦੀ, ਉਸ ਬਿਰਸ਼ ਨੂੰ ਬਾਲਾ ਅਪਵਿੱਤਰ ਕਰਕੇ ਕਰਮ ਕਾਂਡ ਹੀ ਮੰਨਦੇ ਹਨ ਸਾਰੇ ਲੋਕ ਹੀ, ਉਹ ਤਾੜ ਬਿਰਸ਼ ਨੂੰ ਅਪਵਿੱਤਰ ਮੰਨਦੇ ਹਨ।
ਜੈਸੇ ਕਾਗਰਾ ਕਰਤ ਬੀਚ,
ਉਹਨਾਂ ਤਾੜ ਦੇ ਪੱਤਿਆਂ ਦੇ ਉੱਤੇ ਜੇ ਪਰਮੇਸ਼ਰ ਦਾ ਨਾਮ ਲਿਖਿਆ ਜਾਵੇ, ਜੇ ਗੁਣ ਲਿਖੇ ਜਾਣ, ਉਹ ਵੀ ਪਵਿੱਤਰ ਹੋ ਜਾਂਦੇ ਹਨ।
ਜੈਸੇ ਕਾਗਰਾ ਕਰਤ ਵਿਚਾਰ,
ਜਿਸ ਪ੍ਰਕਾਰ ਕਾਗਜ਼ਾਂ ਦੀ ਜਿਹੜੀ ਬਣਾਵਟ ਹੈ, ਇਹ ਬਹੁਤ ਸਾਰੇ ਕੂੜੇ ਕਚਰੇ ਨੂੰ ਇਕੱਠਾ ਕਰਕੇ, ਕਾਗਜ਼ ਭੇਲਣੀਆਂ ਆਦਿਕ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਕਾਗਜ਼ ਬਣਾਉਂਦੇ ਹੈ। ਕਰਮ ਕਾਂਡੀ ਰਸੋਈ ਚ ਕਾਗਜ਼ ਨੂੰ ਨਹੀਂ ਲਿਜਾਂਦੇ। ਜਿਸ ਕਾਗਜ਼ ਜਿਸ ਪ੍ਰਕਾਰ ਕਾਗਜ਼ਾਂ ਨੂੰ ਅਪਵਿੱਤਰ ਮੰਨਿਆ ਹੋਇਆ ਹੈ, ਇਹ ਵਿਚਾਰ ਕਰਦੇ ਹਨ ਕਰਮ ਕਾਂਡੀ ਹੱਥ ਛੁਆ ਕੇ ਕਾਗਜ਼ਾਂ ਵਾਲਾ ਰਸੋਈ ਆਦਿਕਾਂ ਨੂੰ ਨਹੀਂ ਲਾਉਂਦੇ।
ਭਗਤ ਪਾਗ ਆਓਤ ਲਿਖੀ ਲਿਖੀ ਹੈ ਤੇ ਉਪਰੇ,
ਜੇ ਉਹ ਤਾੜ ਦੇ ਬਿਰਛ ਦੇ ਪੱਤਿਆਂ ਦੇ ਉੱਤੇ ਪਰਮੇਸ਼ਰ ਦੀ ਭਗਵੰਤ ਭਗਵੰਤ ਦੀ ਭਗਤੀ ਦੇ ਬਚਨ ਲਿਖੇ ਜਾਣ, ਤੇ ਉਹਨਾਂ ਕਾਗਜ਼ਾਂ ਤੇ ਪੱਤਰਿਆਂ ਤੇ ਪਰਮੇਸ਼ਰ ਦੀ ਭਗਤੀ ਦੇ ਭਗਵੰਤ ਦੇ ਗੁਣ ਲਿਖੇ ਜਾਣ, ਭਾਗਵਤ ਆਦਿਕ ਜਿਵੇਂ ਹਨ,
ਪੂਜੀ ਹੈ ਕਰ ਨਮਸਕਾਰ।
ਫਿਰ ਉਹਨਾਂ ਪੱਤਰਿਆਂ ਨੂੰ ਸਾਰਿਆਂ ਨੂੰ ਮੱਥਾ ਟੇਕਣਾ ਪੈਂਦਾ, ਨਮਸਕਾਰ ਕਰਕੇ ਪੂਜੀਦੇ ਹਨ। ਇਸੇ ਪ੍ਰਕਾਰ ਕਾਗਜ਼ਾਂ ਨੂੰ ਜਿਵੇਂ ਅਪਵਿੱਤਰ ਲੋਕ ਮੰਨਦੇ ਹੈ, ਜਿਵੇਂ ਤਾੜ ਦੇ ਪੱਤਰਿਆਂ ਨੂੰ ਅਪਵਿੱਤਰ ਮੰਨਦੇ ਹੈ, ਇਸੇ ਪ੍ਰਕਾਰ ਸਾਡੀ ਜਾਤੀ ਨੂੰ ਭਾਵੇਂ ਤੁਸੀਂ ਨੀਵਾਂ ਮੰਨਦੇ ਹੋ, ਪਰ ਸਾਡੇ ਹਿਰਦੇ ਰੂਪੀ ਕਾਗਜ਼ ਤੇ, ਤਾੜ ਦੇ ਬਿਰਛਾ ਰੂਪ ਪੱਤਰਿਆਂ ਦੇ, ਸਾਡੇ ਸ਼ਾਸਤਰਾਂ ਤੇ ਮਹਾਰਾਜ ਦੇ ਨਾਮ ਦੀ ਭਗਤੀ ਭਗਵਾਨ ਦੀ ਲਿਖੀ ਗਈ ਹੈ। ਇਸ ਕਰਕੇ ਭਾਈ ਸਾਰੇ ਤੁਸੀਂ ਸਾਡੇ ਹੁਣ ਚਰਨੀ ਆ ਪਏ ਹੋ, ਨਮਸਕਾਰ ਕਰਦੇ ਹੋ, ਪੂਜਦੇ ਹੋ। ਇਹ ਨਾਮ ਦੀ ਵਡਿਆਈ ਹੈ, ਸਾਡੀ ਕੋਈ ਵਡਿਆਈ ਨਹੀਂ ਹੈ।
ਮੇਰੀ ਜਾਤ ਕੁੱਟ ਬਾਂਡਲਾ ਟੂਰ ਟੂ ਬੰਤਾ,
ਤੁਹਾਨੂੰ ਪਤਾ ਹੈ ਕਿ ਮੇਰੀ ਜਿਹੜੀ ਜਾਤ ਹੈ ਕੁੱਟ ਬਾਂਡਲਾ ਚੰਮ ਨੂੰ ਕੁੱਟਣ ਵਾਲੀ ਹੈ, ਤੇ ਬਾਂਡਲਾ ਵੱਢਣ ਵਾਲੇ ਮੇਰੇ ਚਮਿਆਰ ਲੋਕ ਹਨ, ਮੇਰੇ ਜਾਤ ਦੇ ਲੋਕ।
ਟੂਰ ਟੂ ਬੰਤਾ,
ਅਤੇ ਢੋਰ ਮੁਰਦਿਆਂ ਪਸ਼ੂਆਂ ਦੇ ਤਾਹੀ ਟਵੰਤਾ ਢੋਰ ਢੋਦੇ ਫਿਰਦੇ ਹਨ।
ਨਿਤਹਿ ਬਾਨਾਰਸੀ ਆਸ ਪਾਸਾ,
ਬਾਨਾ ਤੇ ਅਸੀਂ ਦੋ ਨਦੀਆਂ ਹੋਣੇ ਕਰਕੇ ਬਨਾਰਸੀ ਮੁਸਲਮਾਨਾਂ ਨਾਂ ਪਾਇਆ ਹੈ, ਤੇ ਕਾਂਸੀ ਦਾ ਨਾਂ ਦੂਸਰਾ, ਜਿਵੇਂ ਇਲਾਹਾਬਾਦ ਪਾਤਾ ਪ੍ਰਾਗਰਾਜ ਦਾ ਨਾਂ। ਇਸ ਪ੍ਰਕਾਰ ਮੁਸਲਮਾਨਾਂ ਨੇ ਆਪਦੀ ਹਕੂਮਤ ਵੇਲੇ ਸਾਰੇ ਨਾਂ ਤੀਰਥਾਂ ਦੇ ਬਦਲ ਦਿੱਤੇ ਸਨ। ਹਾਂਜੀ,
ਨਿਤਹਿ ਬਾਨਾਰਸੀ ਆਸ ਪਾਸਾ,
ਬਾਨਾਰਸੀ ਕਾਂਸੀ ਦੇ ਆਸੇ ਪਾਸੇ ਇਧਰ ਉਧਰ ਜਿੱਦਾਂ ਪਰਤੀ ਮੁਰਿਆ ਹੈ ਪਸ਼ੂਆਂ ਦੇ ਤਾਈ, ਮੇਰੀ ਜਾਤ ਦੇ ਕੁੱਟਣ ਵਾਲੇ ਵੱਢਣ ਵਾਲੇ ਚੰਮ ਦੇ ਤਾਈ ਉਹ ਮੁਰਦਿਆਂ ਪਸ਼ੂਆਂ ਨੂੰ ਢੋਂਦੇ ਫਿਰਦੇ ਹਨ, ਕਾਂਸੀ ਦੇ ਆਸੇ ਪਾਸੇ ਬਨਾਰਸੀ ਦੇ।
ਅਬ ਵਿਪਰ ਪ੍ਰਧਾਨ ਤੇ ਕਰਹਿ ਡੰਡਾ,
ਅੱਜ ਮੈਂ ਉਹ ਚਮਿਆਰਾਂ ਦਾ ਲੜਕਾ ਹਾਂ, ਕਹਿੰਦੇ ਤੁਸੀਂ ਜਿਹੜੇ ਵਿਪਰ ਪ੍ਰਧਾਨ ਮੁਖੀ ਹੋ,
ਤੇ ਕਰਹਿ ਡੰਡਾ,
ਉਸ ਚਮਿਆਰਾਂ ਦੇ ਮੁੰਡੇ ਨੂੰ ਤੁਸੀਂ ਮੈਨੂੰ ਡੰਡੌਤਾਂ ਕਰਦੇ ਹੋ। ਇਹ ਭਾਈ ਗੁਰਦਾਸ ਜੀ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ, ਵੇਖੋ ਵਾਲੇ ਵਾਲੇ ਬ੍ਰਾਹਮਣ ਜਿਹੜੇ ਪ੍ਰਧਾਨ ਮੁਖੀ ਮੰਨਦੇ ਸੀ, ਸਾਰਸਤ ਗੌਂਡ ਆਦਿ ਕੁੱਚੀ ਜਾਤ ਵਾਲੇ, ਉਹ ਵੀ ਰਵਿਦਾਸ ਜੀ ਦੇ ਅੱਗੇ ਚਰਨਾਂ ਤੇ ਨਮਸਕਾਰ ਕਰਦੇ ਹਨ, ਜਦੋਂ ਮਹਾਰਾਜ ਰਵਿਦਾਸ ਜੀ ਦੀ ਰੱਖਿਆ ਕੀਤੀ।
ਤੇਰੇ ਨਾਮ ਸਰਣ ਆਏ ਰਵਿਦਾਸ ਦਾਸ,
ਰਵਿਦਾਸ ਭਗਤ ਜੀ ਕਹਿੰਦੇ ਹਨ, ਮਹਾਰਾਜ ਤੇਰੇ ਨਾਮ ਦੀ ਸਰਣ ਆਏ, ਸ਼ਰਨ ਲੈਣੇ ਕਰਕੇ ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਇਉਂ ਮਹਾਰਾਜ ਤੂੰ ਆਪਦੇ ਸੇਵਕਾਂ ਦੀ ਪੈਜ ਰੱਖੀ ਹੈ।
ਮਲਾਰ ਹਰ ਜਪਤ ਤੇਉ ਜਨ, ਪਦਮ ਕਵਲਾਸ ਪਤ,
ਹੋਰ ਦੱਸਦੇ ਹਨ ਪਰਮੇਸ਼ਰ ਦੇ ਨਾਮ ਦੀ ਮਹਿਮਾ ਏਡੀ ਉੱਚੀ ਹੈ। ਦੂਸਰੇ ਸ਼ਬਦ ਵਿੱਚ,
ਹਰ ਜਪਤ ਤੇਉ ਜਨ,
ਜੋ ਹਰੀ ਦੇ ਨਾਮ ਨੂੰ ਜਪਦੇ ਹਨ ਤੇ ਉਹ ਮਹਾਂਪੁਰਖ,
ਪਦਮ ਕਵਲਾਸ ਪਤ,
ਪਦਮ ਜੋ ਬ੍ਰਹਮਾ ਜੀ ਹਨਗੇ, ਕਵਲ ਤੋਂ ਪੈਦਾ ਹੋਏ ਹੋਏ, ਅਤੇ ਪਦਮ ਲਕਸ਼ਮੀ ਆਦਿਕ ਹੈ, ਜੋ ਪਦਮ ਵਿਸ਼ਨੂੰ ਜਿਨ੍ਹਾਂ ਦੇ ਚਰਨਾਂ ਕਮਲਾਂ ਚ ਪਦਮ ਹੈ, ਸੋ ਇਸ ਪ੍ਰਕਾਰ ਦੇ ਪਦਮ
ਕਵਲਾਸ ਪਤ,
ਅਤੇ ਕੈਲਾਸ਼ ਦੇ ਉੱਤੇ ਰਹਿਣ ਵਾਲਾ ਕੈਲਾਸ਼ ਦਾ ਪਤੀ ਜੋ ਸ਼ਿਵ ਜੀ ਹੈ,
ਤਾਸ ਸਾਮ ਤੋਲ ਨਹੀਂ ਆਨਕੂ,
ਜੋ ਪਰਮੇਸ਼ਰ ਦਾ ਭਜਨ ਕਰਨ ਵਾਲੇ ਨਾ, ਹਰੀ ਨੂੰ ਜਪਣ ਵਾਲੇ, ਤਿੰਨਾਂ ਦੇ ਤੁਲ ਬਰਾਬਰ, ਜੇ ਵਿਚਾਰ ਨਾ ਕਰੋਗੇ ਸਮਾਨ, ਤੁਲ ਵਿਚਾਰ ਨਾ ਕਰੋ, ਕੋਈ ਵੀ ਹੋਰ ਨਹੀਂ ਹੋ ਸਕਦਾ, ਉਹ ਸਭ ਤੇ ਉੱਚਾ, ਸਭ ਤੇ ਸੁੱਚਾ, ਜਾਂ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ, ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਵਸ ਗਿਆ ਹੈ, ਉਹ ਸਾਰਿਆਂ ਤੋਂ ਉੱਚਾ ਤੇ ਸੁੱਚਾ ਹੈ। ਇਸ ਗੱਲ ਨੂੰ ਦੇਖ ਲੋ, ਬ੍ਰਹਮਾ ਜੀ ਕਵਲ ਦੇ ਪੁੱਤ ਸਨਗੇ, ਕੌਲ ਚੋਂ ਪੈਦਾ ਹੋਏ ਹਨ, ਪਰ ਕੋਈ ਬ੍ਰਾਹਮਣ ਜਾਤੀ ਤਾਂ ਨਹੀਂ ਮੰਨੀ ਗਈ, परमेश्वर का भजन करने करके ब्रह्मा जी कवल दे ब्रह्म कमल पुत मीन ब्यासा सब तापन पूज करावा गो। इस प्रकार मशोदरी का पुत ब्यास सी, इसे प्रकार
तास साम तुल नहीं आन को
तिना दे पद कवलास पद शिव जी जो है कलास दे उते बैठन वाले इना दे तुल ये जेडे वड्डे मने हन ये सारे परमेश्वर दे भजन करके वड्डे बने हुए है तिना दे तुल बराबर होर भगती करन वालेयां दे जे तुल बराबर समान है तुल विचार ना करोगे नहीं कोई परमेश्वर दे भगती सब तो वड्डे है। इसे प्रकार
हर जपत तेऊ जन
जो हरी दे नाम नू जपदे ते ओ पुरख जन
पद्म कवलास पत
अते पद्म कवल दी न्याई निर्लेप रहिंदे हन अते कवला लक्ष्मी दे भोगां वल्लों लक्ष्मी दे वर्तन वल्लों मोह वल्लों हंकार वल्लों शब्द सौ खाधी है जिन्हां ने माया दा मोह छड़ दिता है जिन्हां ने सुगंध खा के
तास साम तुल नहीं आन को
उन्हां दे साम बराबर तुल जे विचार ना करिए कोई है कोई दुनिया च नहीं है। पाठ कबलास पाती करना अर्थ करने वास्ते कबला शब्द कीता है
एक ही एक अनेक होए बिस्थरयो
कोई परमेश्वर अद्वैत रूप जो है अनेका रूप धार के सरगुण स्वरूप धार के सारे ब्रह्मंडा खंडा बिस्तर फैलिया होया है।
आन रे आन भरपूर सो
लिया रे भाई लिया बिरती ओहदी आन शरण विच ओ भरपूर व्यापक है सारिया थावां विच
रहाओ जाके भागवत लिखी है
देखो परमेश्वर दे भजन दा प्रताप जिस भगत नामदेव दे घर विच भागवत लिखी है भगवत आदकां दे पुस्तकां दे ताईं लिखिया जांदा है जां भागवत परमेश्वर दे जस नूं लिखिए हिरदयां दे अंदर लिखिया जांदा है कि रविदास भगत नामदेव जी परमेश्वर भगवंत दे जस नूं हिरदे दे उत्ते लिख लिया है उन्हां ने
अवर नहीं पेखी
होर नहीं को वेखे जांदे ओ परमेश्वर भगवान दा रूप ही लिखे जांदे हन।
तास की जात आछोप छीपा
किस नाम दे भगत दी जेड़ी जात है अशोप ना छोने योग लोक सूदर मनदे ही सूद सूद कर मार उठायो कहां करो बाप बीठला अशोप नीवा छीपा छिंबियां दी घर दी चादर नूं ठेकण वाले ते छापण वाला जिन्हां दा कम सी ਉਹ ਛਿੰਬਿਆਂ ਦੀ ਕੁਲ ਵਿਚੋਂ ਭਗਤ ਨਾਮਦੇਵ ਜੀ ਹੋਏ ਹਨ ਪੰਡਰਪੁਰ ਦੇ ਵਿਚ ਪਰਮੇਸ਼ੁਰ ਦੀ ਵਡਿਆਈ ਹੈ ਨਾਮ ਦੀ ਜਿਨ੍ਹਾਂ ਦੇ ਅੱਜ ਪਰਮੇਸ਼ੁਰ ਦੇ ਭਗਵੰਤ ਦੇ ਬਚਨੀ ਲਿਖੇ ਜਾਂਦੇ ਹਨ ਤੇ ਉਚਾਰਨ ਕੀਤੇ ਜਾਂਦੇ ਨੇ ਇਹੋ ਜਿਹੇ ਨਾਮਦੇਵ ਜੀ ਉੱਚੇ ਬਣ ਗਏ ਨੀਵੀਂ ਜਾਤ ਤੋਂ ਉੱਚੇ ਹੋ ਗਏ ਨਾ ਛੋਣ ਵਾਲੀ ਜਾਤ ਤੋਂ
ਬਿਆਸ ਮਹਿ ਲਿਖੀ ਹੈ
ਫਿਰ ਕਿਸੇ ਹੋਰ ਨੀਵੇਂ ਦੀ ਬਾਤ ਵੀ ਦੱਸੋ ਕਹਿੰਦੇ ਬਿਆਸ ਮੈਂ ਲਿਖੀ ਹੈ ਬਿਆਸ ਜੋ ਹਨ ਇਹ ਪਰਾਸਰ ਰਿਸ਼ੀ ਇੱਕ ਵਾਰੀ ਤੁਰਿਆ ਜਾਂਦਾ ਸੀ ਸ਼ਿਵਜੀ ਬਾਲਾ ਭਿਆਨਕ ਰੂਪ ਧਾਰੀ ਬੈਠਾ ਸੀ ਸ਼ਿਵਜੀ ਭਿਆਨਕ ਰੂਪ ਧਾਰਿਆ ਪਾਰਵਤੀ ਦੇ ਨਾਲ ਕ੍ਰੀੜਾ ਕਰਦਾ ਸੀ ਤੇ ਇਹ ਪਰਾਸਰ ਨੇ ਨਫ਼ਰਤ ਕੀਤੀ ਜਿਸ ਵੇਲੇ ਨਫ਼ਰਤ ਕੀਤੀ ਉਹ ਕਹਿੰਦਾ ਤੂੰ ਆਪਦੀ ਗੱਲ ਵੇਖ ਤੂੰ ਕੀ ਕਰੇਂਗਾ ਇਉਂ ਕਹਿਣ ਤੋਂ ਪਰਾਸਰ ਰਿਸ਼ੀ ਜੋ ਨਦੀ ਦੇ ਕਿਨਾਰੇ ਗਿਆ ਤੇ ਉੱਥੇ ਉਰਵਸੀ ਇਸ਼ਨਾਨ ਕਰਦੀ ਸੀ ਉਹਦੇ ਰੂਪ ਨੂੰ ਦੇਖ ਕੇ ਇਹਦਾ ਚਿੱਤ ਡੋਲ ਗਿਆ ਪਰਾਸਰ ਦਾ ਰੂਪ ਡੋਲਣ ਦੇ ਕਰਕੇ ਇਹਦਾ ਜਿਹੜਾ ਬ੍ਰਹਮਚਰ ਸੀ ਖਾਰਜ ਹੋਇਆ ਉਹ ਜਲ ਦੇ ਅੰਦਰ ਹੀ ਮੱਛੀ ਨੇ ਗ੍ਰਹਿਣ ਕਰ ਲਿਆ ਮੱਛੀ ਦੇ ਭਖਣ ਕਰਨੇ ਕਰਕੇ ਉਹਦੇ ਚ ਇਹ ਮੱਛੀ ਦੇ ਲੜਕੀ ਦਾ ਰੂਪ ਪੈਦਾ ਹੋਇਆ ਉਹ ਲੜਕੀ ਜਿਹੜੀ ਸੀ ਜਿਸ ਵਕਤ ਮੱਛੀ ਫੰਦਕ ਨੇ ਉਥੋਂ ਦੇ ਬਿਆਸ ਕੁੰਡ ਦੇ ਰਹਿਣ ਵਾਲੇ ਮਲਾਹ ਨੇ ਉਹ ਪਕੜੀ ਤੇ ਚੀਰੀ ਉਹਦੇ ਚ ਲੜਕੀ ਨਿਕਲੀ ਉਹਦੇ ਘਰ ਔਲਾਦ ਨਹੀਂ ਸੀ ਉਸਨੇ ਪੁੱਤਰੀ ਜਾਣ ਕੇ ਪਾਲ ਲਈ ਪਾਲਣ ਤੋਂ ਜਦੋਂ ਵੱਡੀ ਹੋ ਗਈ ਨੌਜਵਾਨ ਹੋ ਗਈ ਉਸ ਵੇਲੇ ਉਹ ਪਰਾਸਰ ਨੂੰ ਜਿਹੜਾ ਸ਼ਿਵਜੀ ਦੀ ਕਿਰਨਾ ਦੇ ਨਾਲ ਤੱਕਣ ਦਾ ਸਰਾਪ ਸੀ ਉਹ ਲੱਗਾ ਲੱਗਣ ਤੋਂ ਪਰਾਸਰ ਰਿਖੀ ਜਦੋਂ ਬਿਆਸ ਕੁੰਡ ਲੰਘਣ ਵਾਸਤੇ ਨਦੀ ਦੇ ਕਿਨਾਰੇ ਆਇਆ ਤੇ ਰਿਸ਼ੀ ਦੀ ਪਾਸ ਲੜਕੀ ਜਿਹੜੀ ਸੀ ਉਹ ਮਲਾਹ ਦੇ ਪਾਸ ਆਪਣੇ ਪਿਤਾ ਦੇ ਪਾਸ ਰੋਟੀ ਲਈ ਬੈਠੀ ਸੀ। ਰੋਟੀ ਮਲਾਹ ਖਾਂਦਾ ਸੀ ਤੇ ਰੋਟੀ ਛੱਡਣ ਜਿਹੜਾ ਇਹ ਪਾਪ ਸਮਝਦੇ ਅੰਨ ਦਾ ਛੱਡ ਕੇ ਹੋਰ ਕੋਈ ਕੰਮ ਕਰਨਾ। ਜਿਸ ਵੇਲੇ ਉਹਨੇ ਰਿਸ਼ੀ ਪਾਰ ਖੜਾ ਹੋਇਆ ਉਹਨੂੰ ਸ਼ਰਾਫ ਦਾ ਖਤਰਾ ਹੋ ਗਿਆ ਮਲਾਹ ਨੂੰ। ਉਸ ਵੇਲੇ ਲੜਕੀ ਨੇ ਕਿਹਾ ਕਿ ਮੈਂ ਉਸ ਨੂੰ ਰਿਸ਼ੀ ਨੂੰ ਲੈ ਆਉਣੀ ਆ ਬੇੜੀ ਤੋਂ। ਇਹ ਲੜਕੀ ਜਦੋਂ ਲੈਣ ਵਾਸਤੇ ਗਈ ਉਸ ਵਕਤ ਉਹ ਪਰਾਸਰ ਨੂੰ ਸ਼ਰਾਫ ਸ਼ਿਵਜੀ ਵਾਲਾ ਐਸਾ ਵਰਤਿਆ, ਪਰਾਸਰ ਨੂੰ ਧੁੰਦ ਪਾ ਦਿੱਤੀ, ਜਲ ਸੁਕਾ ਦਿੱਤਾ, ਬੇੜੀ ਚ ਬਰੇਤੀ ਕਰ ਦਿੱਤੀ। ਇਸ ਪ੍ਰਕਾਰ ਦੇ ਸਾਰੇ ਤਪ ਦੇ ਬਲ ਨਾ ਕਰਤੇ ਪਰ ਵਕਾਰ ਨੂੰ ਰੋਕ ਨਾ ਸਕਿਆ। ਵਕਾਰ ਨੂੰ ਨਾ ਰੋਕਣੇ ਕਰ ਕਹਿਣ ਲੱਗੀ ਮੇਰਾ ਕੁਆਰ ਪਾਤਰ ਹੈ। ਕਹਿੰਦੇ ਕੁਆਰੀ ਰਹਿ ਜਾਏਗੀ, ਹੁਣੇ ਜੰਪੂ। ਉਹ ਬਿਆਸ ਰਿਖੀ ਉੱਥੋਂ ਪੈਦਾ ਹੋਇਆ ਸੀ। ਇਸ ਪ੍ਰਕਾਰ ਬਿਆਸ ਜਿਹੜਾ ਸੀ ਕੋਈ ਬਾਹਮਣ ਕਿਵੇਂ ਬਣ ਗਿਆ? ਤਪ ਕਰਕੇ ਬਣਿਆ ਸੀ, ਸੋ ਮਸ਼ੋਦਰੀ ਦੇ ਪੇਟੋਂ ਹੋਇਆ ਸੀ। ਇਸ ਕਰਕੇ ਬਿਆਸ ਦੀ ਬਾਤ ਵੀ ਲਿਖੀਏ, ਲਿਖ ਲਓ ਵਿਚਾਰ ਲਓ।
ਸਨਕ ਮੈਂ ਪੇਖੀਐ
ਤੇ ਸਨਕ ਮੈਂ ਪੇਖੀਐ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਜਿਹੜੇ ਸੀ ਇਹ ਇੱਕ ਸੂਦਰ ਦੇ ਪੁੱਤਰ ਸਨ। ਸੂਦਰ ਦੇ ਪੁੱਤਰ ਹੋਣੇ ਕਰਕੇ ਇਹ ਪਾਰਵਤੀ ਨੇ ਸ਼ਰਾਫ ਦੇਤਾ, ਜਾਓ ਤੁਸੀਂ ਸੂਦਰ ਹੋਵੋ। ਸੂਦਰ ਹੋ ਕੇ ਇਹ ਉੱਥੇ ਸਮਾਂ ਬਤੀਤ ਕਰਨ ਲੱਗ ਗਏ ਅਤੇ ਫਿਰ ਸੂਦਰਾਂ ਦੇ ਘਰੋਂ ਪਾਰਵਤੀ ਨੇ ਪ੍ਰਸੰਨ ਹੋ ਕੇ ਕਿਹਾ, ਸੂਦਰ ਹੋ ਕੇ ਤੁਸੀਂ ਨੀਵੇਂ ਕੰਮ ਕਰਦੇ ਹੋ। ਇਹ ਉਸ ਵੇਲੇ ਨੀਵੇਂ ਕੰਮ ਕਰਦੇ ਹੋ, ਫਿਰ ਤਰਸ ਕਰਕੇ ਕਹਿਣ ਲੱਗੀ, ਚੰਗਾ ਤੁਸੀਂ ਸ਼ਾਮ ਕਾਰਤਿਕ ਦਾ ਰੂਪ ਹੋ। ਇਹੀ ਜਿਹੀਆਂ ਪੁਰਾਣਾਂ ਚ ਕਥਾ ਹੁੰਦੀਆਂ। ਇਸ ਪ੍ਰਕਾਰ ਦੂਸਰੇ ਸੰਕ ਦੀ ਗੱਲ ਇਹ ਹੈ ਕਿ ਰੰਭਾ ਜਿਹੜੀ ਬਿਸਵਾ ਸੀ ਦੇਵਤਿਆਂ ਦੀ, ਉਸ ਰੰਭਾ ਦੇ ਪੇਟੋਂ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਇਹ ਚਾਰੇ ਬ੍ਰਹਮਾ ਨੂੰ ਪੈਦਾ ਕੀਤੇ ਹੈ। ਇਉਂ ਸਨਕਾਦਕਾਂ ਦੀ ਜਾਤ ਵੇਖ ਲਓ, ਬਿਸਵਾ ਦੇ ਪੁੱਤਰ ਹੈ। ਅਤੇ ਇਸੇ ਪ੍ਰਕਾਰ ਉਰਵਸੀ ਦੇ ਪੇਟੋਂ ਜਿਹੜਾ ਵਸਿਸ਼ਠ ਮੁਨੀ ਹੈ ਇਹ ਵੀ ਬ੍ਰਹਮਾ ਦਾ ਪੁੱਤਰ ਹੈ, ਇਹ ਵੀ ਉਰਵਸੀ ਬਿਸਵਾ ਦੇ ਪੇਟੋਂ ਹੈ। ਇਸ ਪ੍ਰਕਾਰ ਦੀ ਹਾਲਤ ਹੈ ਇਹਨਾਂ ਦੇ ਜੀਵਨ ਦੀ, ਤਾਂ ਬੰਦਗੀ ਕਰਕੇ ਹੀ ਵੱਡੇ ਹੋਏ ਹਨ।
ਨਾਮ ਕੀ ਨਾਮ ਨਾ ਸਭ ਤੋਂ ਦੀਪ
ਵੇਖ ਲਓ, ਵਿਆਸ ਨੇ 18 ਪ੍ਰਾਣ ਰਚੇ ਹੈ, ਪਰਮੇਸ਼ਰ ਦੀ ਸਿਫਤ ਕੀਤੀ ਹੈ। ਇਉਂ ਵਿਆਸ ਦੇ ਤਾਂ ਲਿਖੀਏ, ਲਿਖ ਲਓ।
ਸਨਕ ਮਹਿ ਪੇਖੀਐ
ਸਨਕ ਆਦਿਕ ਜਿਹੜੇ ਹਨਗੇ ਉਹ ਵੀ ਰੰਭਾ ਆਦਿਕਾਂ ਦੇ ਪੇਟੋਂ ਪੈਦਾ ਹੋਏ ਹਨਗੇ, ਦੇਖਣਾ ਕਰੋ ਬਿਸਵਾ ਦਿਓ।
ਨਾਮ ਕੀ ਨਾਮ ਨਾ ਸਭ ਤੋਂ ਦੀਪ
ਫਿਰ ਚਾਰੇ ਭਰਾ ਵਿਰਗਤ ਹੋ ਕੇ ਬ੍ਰਹਮਾ ਨੇ ਕਿਹਾ ਕਿ ਹੇ ਪੁੱਤਰੋ ਤੁਸੀਂ ਰਾਜ ਸਾਂਭੋ, ਮੈਂ ਤਪ ਕਰਨਾ ਹੈ। ਉਸ ਵੇਲੇ ਇਹਨਾਂ ਨੇ ਕਿਹਾ ਪਿਤਾ ਸਲਾਹ ਕਰਕੇ ਦੱਸਾਂਗੇ। ਕਹਿਣ ਲੱਗੇ ਤਪ ਚੰਗੀ ਚੀਜ਼ ਹੈ, ਚੁੱਪ ਕੀਤੇ ਹੀ ਚਲੇ ਗਏ ਤਪ ਕਰਨ, ਮੁੜ ਕੇ ਆਏ ਨੀ, ਬ੍ਰਹਮਾ ਨੂੰ ਉੱਤਰ ਨੀ ਦਿੱਤਾ। ਇਸ ਪ੍ਰਕਾਰ ਪਰਮੇਸ਼ਰ ਦੇ
ਨਾਮ ਕੀ ਨਾਮ ਨਾ ਸਭ ਤੋਂ ਦੀਪ
ਪਰਮੇਸ਼ਰ ਦੇ ਨਾਮ ਦੀ ਨਾਮਨਾ ਨਾਮ ਮਹਿਮਾ ਹੈ, ਵਡਿਆਈ ਹੈ। ਸੱਤਾਂ ਦੀਪਾਂ ਵਿੱਚ ਵੀ ਸੱਤਾਂ ਦੀਪਾਂ ਜੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਕੁਲ ਕਰਕੇ ਕੋਈ ਉੱਚੇ ਨਹੀਂ ਸਨ, ਪਰਮੇਸ਼ਰ ਦਾ ਨਾਮ ਜਪ ਕੇ ਵੱਡੇ ਹੋਏ ਹਨ।
ਜਾ ਕੇ ਈਦ ਬਕਰੀਦ ਕੋਲ ਗਊ ਰੇ ਵੱਧ ਕਰਹਿ।
ਹੋਰ ਸੁਣੋ, ਕਹਿੰਦੇ ਜਾ ਕੇ ਕੁਲ
ਜਾ ਕੇ ਈਦ ਬਕਰੀਦ ਕੋਲ ਗਊ ਰੇ ਵੱਧ ਕਰਹਿ।
ਜਿਸ ਕਬੀਰ ਸਾਹਿਬ ਦੇ ਨੂਰੀ ਮੁਸਲਮਾਨ ਜਿਹੜਾ ਸੀ ਇਹ ਇਹਨਾਂ ਦੀ ਕੁਲ ਵਿੱਚ ਮੁਸਲਮਾਨਾਂ ਦੀ ਚ ਜਦੋਂ ਈਦ ਹੁੰਦੀ ਜਾਂ ਬਕਰੀਦ ਹੁੰਦੀ, ਈਦ ਜਿਦਨ ਮੱਕੇ ਦੇ ਹਜ ਹੈ, ਹਜ ਵਾਲਾ ਦਿਨ ਈਦ ਹੈ, ਤੇ ਬਕਰੀਦ ਜਿਸ ਵੇਲੇ ਰੋਜ਼ਿਆਂ ਦੀ ਸਮਾਪਤੀ ਉਹ ਬਕਰੀਦ ਹੁੰਦੀ ਹੈ। ਸੋ ਜਿਹਦੇ ਈਦ ਤੇ ਬਕਰੀਦ ਦੇ ਦਿਨਾਂ ਚ
ਕੋਲ ਗਊ ਰੇ ਵੱਧ ਕਰਹਿ,
ਕੋਲ ਦੇ ਵਿੱਚ ਗਊਆਂ ਨੂੰ ਵੱਧ ਮਾਰਨਾ ਕਰਦੇ ਸਨ। ਕੁਰਾਨ ਚ ਤੀਜੇ ਪਾਰੇ ਚ ਲਿਖਿਆ ਹੋਇਆ ਕਿ ਇੱਕ ਟੱਟਾ ਸੀ, ਉਹਦੀ ਹਿੰਦੂ ਲੋਕ ਪੂਜਾ ਕਰਦੇ ਸੀ। ਮੁਹੰਮਦ ਨੇ ਕਿਹਾ ਵੀ ਇਹ ਖੁਦਾ ਦੇ ਨਾਂ ਤੇ ਇਹਦੀ ਬਲੀ ਦਿਓ। ਉਹ ਟੱਟੇ ਨੂੰ ਇਹਨਾਂ ਨੇ ਮਾਰਿਆ ਸੀ, ਜਿਵਾ ਕੀਤਾ ਸੀ, ਉਦੋਂ ਤੇ ਗਊ ਦੀ ਬਲੀ ਕਰਨ ਲੱਗ ਗਏ ਹੈ। ਇਹ ਤੀਜੇ ਪਾਰੇ ਚ ਕੁਰਾਨ ਦੇ ਜ਼ਿਕਰ ਆਉਂਦਾ। ਇਸੇ ਪ੍ਰਕਾਰ
ਜਾ ਕੇ ਈਦ ਬਕਰੀਦ ਕੋਲ ਗਊ ਰੇ ਵੱਧ ਕਰਹਿ,
ਜਿਨ੍ਹਾਂ ਦੀ ਕੁਲ ਵਿੱਚ ਈਦ ਮੱਕੇ ਦੀ ਜ਼ਿਆਰਤ ਵਾਲੇ ਦਿਨ ਅਤੇ ਬਕਰੀਦ ਰੋਜ਼ਿਆਂ ਦੀ ਸਮਾਪਤੀ ਵਾਲੇ ਦਿਨ ਕੁਲ ਦੇ ਵਿੱਚ ਗਊਆਂ ਨੂੰ ਵੱਧ ਕਰਦੇ ਸੀ, ਮਾਰਦੇ ਸਨ।
ਮਾਨੀਏ ਸ਼ੇਖ ਸ਼ਹੀਦ ਪੀਰਾ,
ਜਿਹੜੇ ਮੰਨਦੇ ਸੀ ਸ਼ੇਖ ਬਿਰਧ ਜਾਤੀਆਂ ਵਾਲੇ ਜਿਹੜੇ ਭਰਾਈਆਂ ਆਦਿਕਾਂ ਨੂੰ, ਤੇ ਅੱਗੇ ਸ਼ਹੀਦ ਜਿਵੇਂ ਹਸਨ ਹੁਸੈਨ ਹੋਏ ਹੈ ਕਰਬਲਾ ਦੇ ਜੰਗ ਵਿਚ ਜਾ ਕੇ ਉਹਨਾਂ ਨੂੰ ਤੇ ਪੀਰਾਂ ਨੂੰ ਮੁਸਲਮਾਨ ਆਪਦੇ ਮੁਰਸ਼ਿਦਾਂ ਨੂੰ ਮੰਨਦੇ ਸਨ।
ਜਾ ਕੇ ਬਾਪ ਵੈਸੀ ਕਰੀ
ਜਿਸ ਦੇ ਬਾਪ ਕਬੀਰ ਨੇ ਐਸੀ ਕੀਤੀ। ਮੁਸਲਮਾਨਾਂ ਨੇ ਕਿਹਾ ਵੀ ਹੇ ਨੂਰੀ ਤੂੰ ਇਉਂ ਕਰ ਕਬੀਰ ਦਾ ਵਿਆਹ ਤੇ ਗਊ ਕਤਲ ਕਰ। ਬਾਪੂ ਨੂੰ ਗਊ ਉਸ ਵੇਲੇ ਮੰਗਵਾ ਲਈ ਇਹਦੇ ਕਬੀਰ ਦੇ ਨੇ ਤੇ ਮਾਰਨ ਵਾਸਤੇ ਤਿਆਰ ਹੋ ਗਿਆ। ਕਿਉਂ ਬਾਪੂ ਨੂੰ ਤਾਂ ਗਊ ਕਤਲ ਕਰਨ ਦੀ ਤਿਆਰੀ ਕਰ ਲਈ ਸੀ ਜਿਸ ਵੇਲੇ
ਤੇ
ਪੁੱਤਰ ਕਬੀਰ ਤੋਂ ਇਹ ਸਰੀ ਉਸ ਵੇਲੇ
ਤੇਹੂ ਰੇ ਲੋਕ ਪ੍ਰਸਿੱਧ ਕਬੀਰ
ਕਹਿਣ ਲੱਗਾ ਜੇ ਤਾਂ ਗਊ ਕਤਲ ਕਰਨੀ ਹੈ ਮੈਂ ਵਿਆਹ ਹੀ ਨਹੀਂ ਕਰਾਉਂਦਾ। ਜਵਾਬ ਦੇਤਾ ਕਬੀਰ ਨੇ ਫਿਰ ਉਹ ਨੂਰੀ ਦੇ ਤਾਈ ਗਊ ਛੱਡਣੀ ਪਈ ਤੇ ਕਬੀਰ ਦਾ ਵਚਨ ਮੰਨ ਕੇ ਲੋਹੀ ਨਾਲ ਵਿਆਹ ਹੋਇਆ ਸੀ ਜਿਸ ਵਕਤ। ਇਸ ਪ੍ਰਕਾਰ ਕਬੀਰ ਨੇ ਗਊ ਮਾਰਨ ਨਹੀਂ ਦਿੱਤੀ ਗਊ ਦੀ ਰੱਖਿਆ ਕਰਾਈ ਸੀ। ਇਉਂ ਦੇਖੋ ਸਾਹਿਬ ਕਬੀਰ ਜੀ ਏਡੇ ਵੱਡੇ ਹੋਏ ਹਨ।
ਜਾ ਕੇ ਬਾਪ ਵੈਸੀ ਕਰੀ
ਜਿਹਦੇ ਬਾਪ ਨੂਰੀ ਅਲੀ ਨੇ ਤਾਂ ਇਸ ਤਰ੍ਹਾਂ ਕੀਤੀ ਕਿ ਗਊ ਕਤਲ ਕਰਨੀ ਹੈ ਸ਼ਿੰਗਾਰ ਲਈ ਸੀ ਗਊ ਮਾਰਨ ਵਾਸਤੇ
ਐਸੀ ਸਰੀ
ਅਤੇ ਪੁੱਤਰ ਤੋਂ ਇਸ ਪ੍ਰਕਾਰ ਦੀ ਸਰੀ ਉਹ ਕਹਿੰਦਾ ਮੈਂ ਵਿਆਹ ਹੀ ਨਹੀਂ ਕਰਾਉਂਦਾ। ਜਵਾਬ ਦੇਤਾ ਕਬੀਰ ਨੇ
ਤੇਹੂਰੇ ਲੋਕ ਪ੍ਰਸਿੱਧ ਕਬੀਰ
ਦੇਖ ਲੋ ਤੇਹਾਂ ਲੋਕਾਂ ਦੇ ਵਿਚ ਕਬੀਰ ਸਾਹਿਬ ਜੀ ਪ੍ਰਸਿੱਧ ਮਸ਼ਹੂਰ ਹਨ ਕੋਈ ਲੁਕੇ ਛਿਪੇ ਨੀ ਰਾਜਿਆਂ ਨੂੰ ਨੀ ਕੋਈ ਜਾਣਦਾ ਸਾਹਿਬ ਕਬੀਰ ਨੂੰ ਸਾਰੀ ਦੁਨੀਆਂ ਜਾਣਦੀ ਹੈ।
ਜਾ ਕੇ ਕੁਟੰਬ ਕੇ ਢੇਡ ਸਭ ਢੂਰ ਢੂਵੰਤ ਫਿਰ
ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੇ ਭਾਈ ਗੁਰਦਾਸ ਜੀ ਜਿਨ੍ਹਾਂ ਦੇ ਕੁਟੰਬ ਰਵਿਦਾਸ ਭਗਤ ਦੇ ਢੇਡ ਜਿਹੜੇ ਨੀਚ ਲੋਕ ਹੈ ਟੋੜ ਮੁਰਦਿਆਂ ਪਸ਼ੂਆਂ ਨੂੰ ਢੋਂਦੇ ਫਿਰਦੇ ਹਨ।
ਅਜੋ ਬਨਾਰਸੀ ਆਸ ਪਾਸ
ਅਜੇ ਹੁਣ ਤੱਕ ਬਨਾਰਸੀ ਕਾਸੀ ਦੇ ਆਸ ਪਾਸੇ ਇਧਰ ਉਧਰ ਤੁਰੇ ਫਿਰਦੇ ਹਨ।
ਆਚਾਰ ਸਹਿਤ ਵਿਪਰ ਕਰਹਿ ਡੰਡੌਤ
ਆਚਾਰ ਜਿਹੜੇ ਕਰਮ ਕਾਂਡ ਦੇ ਸਹਿਤ ਬ੍ਰਾਹਮਣ ਹੈ ਉਹ ਉਹਨਾਂ ਨੂੰ ਡੰਡੌਤ ਕਰਦੇ ਹਨ।
ਤਿੰਨ ਤਨੇ ਰਵਿਦਾਸ ਦਾਸਾਨ ਦਾਸ
ਉਹਨਾਂ ਦੇ ਤਨੇ ਪੁੱਤਰ ਨੇ ਰਵਿਦਾਸ ਭਗਤ ਜੀ ਜੋ ਵਾਹਿਗੁਰੂ ਦੇ ਦਾਸਾਂ ਦੇ ਦਾਸ ਬਣੇ ਹੋਏ ਹਨ। ਬ੍ਰਾਹਮਣ ਵੀ ਜਿਹਨਾਂ ਨੂੰ ਨਮਸਕਾਰ ਕਰਦੇ ਆ ਬੜੇ ਨਿਤ ਨਿਮਿਤ ਕਰਮਾਂ ਜਗ ਕਰਨਾ ਕਰਾਉਣਾ ਦਾਨ ਦੇਣਾ ਲੈਣਾ ਆਦਿਕ ਵਿਦਿਆ ਪੜ੍ਹਨੀ ਪੜ੍ਹਾਉਣੀ ਇਹ ਛੇ ਕਰਮਾਂ ਵਾਲੇ ਜਿਹੜੇ ਆਚਾਰ ਸਹਿਤ ਬ੍ਰਾਹਮਣ ਹਨ ਉਹ ਵੀ ਡੰਡੌਤ ਕਰਦੇ ਹਨ। ਰਵਿਦਾਸ ਜੀ ਕਹਿੰਦੇ ਮੈਂ ਉਹਨਾਂ ਦਾ ਪੁੱਤਰ ਹਾਂ ਪਰਮੇਸ਼ਰ ਦੇ ਸੇਵਕਾਂ ਦਾ ਸੇਵਕ
ਮਲਾਰ ਇੱਕ ਓਅੰਕਾਰ
ਕਿਉਂ ਪਰਮੇਸ਼ਰ ਦੇ ਨਾਮ ਦੀ ਭਗਤੀ ਦੀ ਵਡਿਆਈ ਹੈ ਅਤੇ ਜਾਤ ਕਰਕੇ ਕੋਈ ਵੱਡਾ ਨਹੀਂ ਹੋ ਸਕਦਾ।
ਮਲਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲਤ ਪਿਆਰੂ ਪ੍ਰਾਨ ਨਾਥ ਕਵਨ ਭਗਤ ਤੇ
ਹੁਣ ਫਰਮਾਉਂਦੇ ਹਨ ਰਵਿਦਾਸ ਭਗਤ ਜੀ ਦੇ ਪਾਸ ਸਾਧੂਆਂ ਨੂੰ ਮਿਲ ਕਰਕੇ ਪ੍ਰਸ਼ਨ ਕੀਤੇ ਕਿ ਹੇ ਰਵਿਦਾਸ ਭਗਤ ਜੀ ਆਪ ਕਿਰਪਾ ਕਰਕੇ ਦੱਸੋ ਇਹ ਕੋਦਾਇਤ ਰੂਪ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿ ਅਕਾਲ ਵਾਹਿਗੁਰੂ ਰੂਪ ਹੈ ਗੁਰੂ ਚੇਤਨ ਸਰੂਪ ਹੈ ਪ੍ਰਸਾਦ ਆਨੰਦ ਸਰੂਪ ਹੈ
ਮਿਲਤ ਪਿਆਰੂ ਪ੍ਰਾਨ ਨਾਥ
ਜੋ ਪਿਆਰਾ ਹੈ ਪ੍ਰਾਣਾਂ ਦਾ ਨਾਥ ਸਾਰਿਆਂ ਦੇ ਪ੍ਰਾਣਾਂ ਦਾ ਸਵਾਮੀ ਮਿਲਤ ਪਿਆਰੋ ਕਵਨ ਕਿਹੜੇ ਸਾਧਨਾ ਕਰਕੇ ਉਹ ਪਰਮੇਸ਼ੁਰ ਪ੍ਰਾਪਤ ਹੁੰਦਾ ਹੈ ਆਪ ਦੱਸੋ ਤੁਹਾਨੂੰ ਕਿਸ ਪ੍ਰਕਾਰ ਮਿਲਿਆ ਹੈ ਪ੍ਰਾਣਾਂ ਦਾ ਨਾਥ ਜੋ ਸਵਾਮੀ ਹੈ
ਭਗਤ ਤੇ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ
ਰਵਿਦਾਸ ਜੀ ਕਹਿੰਦੇ ਹਨ ਸਾਧ ਸੰਗਤ ਭਗਤ ਪਾਈ ਸਾਧ ਸੰਗਤ ਮਿਲ ਕੇ ਪਰਮੇਸ਼ੁਰ ਦੀ ਭਗਤੀ ਪਾਉਣਾ ਕੀਤੀ ਹੈ ਪਰਮੇਸ਼ੁਰ ਦੀ ਭਗਤੀ ਕਰਕੇ ਸਾਧ ਸੰਗਤ ਨਾਲ ਮਿਲ ਕਰਕੇ ਪਰਮੇਸ਼ੁਰ ਦੀ ਭਗਤੀ ਪਾ ਕੇ ਪਰਮ ਗਤੇ ਪਰਮਗਤ ਕੇਵਲ ਮੋਖ ਨੂੰ ਜਿਉਂ ਜਲ ਮੇਂ ਜਲਾਇ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਅਸੀਂ ਕੇਵਲ ਮੋਖ ਨੂੰ ਸਾਧ ਸੰਗਤ ਵਿਚ ਮਿਲ ਕੇ ਪਰਮੇਸ਼ੁਰ ਦੀ ਭਗਤੀ ਕੀਤੀ ਹੈ ਤੇ ਭਗਤੀ ਕਰਕੇ ਪਰਮਗਤੀ ਨੂੰ ਪਾਉਣਾ ਕੀਤਾ ਹੈ ਇਹ ਸਾਧਨ ਕਰਕੇ ਪ੍ਰਾਣਾਂ ਦਾ ਸਵਾਮੀ ਸਾਨੂੰ ਮਿਲਿਆ ਤੁਹਾਨੂੰ ਵੀ ਇਸ ਪ੍ਰਕਾਰ ਹੀ ਮਿਲ ਸਕਦਾ ਹੈ।
ਰਹਾਉ ਮੈਲੇ ਕੱਪੜੇ ਕਹਾਂ ਲਓ ਧੂਵ
ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਜੀ
ਰਹਾਉ ਮੈਲੇ ਕੱਪੜੇ ਕਹਾਂ ਲਓ ਧੂਵ
ਹੇ ਭਾਈ ਜਿੰਨਾ ਚਿਰ ਵਿਦਿਆ ਕਰਕੇ ਅੰਤਾਕਰ ਰੂਪੀ ਕੱਪੜੇ ਮੈਲੇ ਹੈ ਉਹਨਾਂ ਨੂੰ ਕਿੱਥੋਂ ਤੱਕ ਧੋਂਦੇ ਰਹੋਗੇ ਤੁਸੀਂ?
ਆਵੇਗੀ ਨੀਂਦ ਕਹਾਂ ਲੱਗ ਸੋਵੋ,
ਜਦੋਂ ਮੌਤ ਰੂਪੀ ਨੀਂਦ ਆ ਗਈ ਕਿੱਥੋਂ ਤੱਕ? ਹੁਣ ਤਾਂ ਲੰਮੇ ਪਸਾਰ ਕੇ ਗੋਡੇ ਪੈ ਰਹੇ ਨੇ, ਉਦੋਂ ਕਿੰਨਾ ਕੁ ਚਿਰ ਸੋਵੋਗੇ?
ਜੋਈ ਜੋਈ ਜੋਰਿਓ ਸੋਈ ਸੋਈ ਫਟ,
ਜਿਹੜਾ ਜਿਹੜਾ ਸੰਚਿਤ ਕਰਮਾ ਕਰਕੇ ਕਿਰੇ ਮਾਨ ਪਰਲਬਧ ਰੂਪ ਕਰਮਾ ਕਰਕੇ ਨਿਖਿਤ ਕਰਮ ਜਾਂ ਆਪਣੇ ਜੋ ਆਪਣੇ ਕਰਮ ਹਨਗੇ ਜੀਆਂ ਦੇ ਕੀਤੇ ਹੋਏ ਵਾਸ਼ਨਾ ਦੇ ਸਹਿਤ ਸੁਚਬਿਤ ਲੋਕ ਈਖਣਾ ਤੀਨੀ ਦੇ ਸਹਿਤ ਸਕਾਮ ਕਰਮ ਹਨ, ਇਹ ਜੋ ਕਰਤੱਵ ਕਰਨ ਰੂਪ ਅਸੀਂ ਜੋੜਨਾ ਕੀਤਾ ਹੈ ਕਰਮ ਦੇ ਫਲ ਨੂੰ,
ਸੋਈ ਸੋਈ ਫਟ,
ਉਹ ਅੰਤ ਦੇ ਵੇਲ ਸਕਾਮ ਕਰਮ ਜਿਹੜੇ ਸੀ ਫਲ ਦੇ ਕੇ ਅੰਤ ਨੂੰ ਮੁੱਕ ਗਏ। ਨੌਖ ਵਰਗੇ ਰਾਜੇ ਜਿਹੜੇ ਸੀ ਸਵਰਗ ਚੋਂ ਸੱਪ ਬਣ ਕੇ ਡਿੱਗ ਪਏ, ਉਹ ਫਟ ਗਏ ਸਾਰੇ ਕਰਮ।
ਝੂਠਾ ਬਣਜ ਉੱਠ ਹੀ ਗਈ ਹਟ,
ਇਹ ਝੂਠਾ ਜਿਹੜਾ ਸੰਸਾਰ ਹੈ ਇਹਨੂੰ ਸੱਤ ਮੰਨ ਕੇ ਜਿਹੜੇ ਕਰਮ ਧਰਮ ਰੂਪ ਬਣਜ ਵਪਾਰ ਕਰਦੇ ਹਨ,
ਉੱਠ ਹੀ ਗਈ ਹਟ,
ਉਹ ਅੰਤ ਨੂੰ ਹੱਟੀ ਉੱਠੀ ਗਈ, ਅੰਤਾ ਕਰਨ ਦੇ ਸੰਸਕਾਰ ਜਿਹੜੇ ਸੀ ਉਹ ਕਰਮ ਫਲ ਦੇ ਕੇ ਅੰਤ ਨੂੰ ਨਾਸ ਹੀ ਹੋ ਗਏ।
ਔਰ ਅਵਦਾਸ ਭਇਓ ਜਬ ਲੇਖੋ,
ਅਰਦਾਸ ਭਗਤ ਜੀ ਕਹਿੰਦੇ ਜਿਸ ਵਕਤ ਹਿਸਾਬ ਕਿਤਾਬ ਹੋਇਆ,
ਜੋਈ ਜੋਈ ਕੀਨੋ ਸੋਈ ਸੋਈ,
ਜੋ ਜੋ ਅਸੀਂ ਕੀਤਾ ਸੀ ਉਹ ਚਿੱਤਰਗੁਪਤ ਸਭ ਲਿਖਤੇ ਲੇਖਾ, ਉਹ ਦੇਖ ਲਿਆ ਧਰਮ ਰਾਜਾਂ ਦਫ਼ਤਰੀ ਨੇ, ਹਿਸਾਬ ਕਿਤਾਬ ਹੋਇਆ, ਅਗਿਆਨ ਕਰਕੇ ਹਾਲਤ ਹੋਈ। ਸੋ ਹੋਏ ਮਹਾਰਾਜ, ਫਿਰ ਗਿਆਨ ਕਰਕੇ ਕਿਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ? ਫੇਰ ਪੜੋ,
ਮੈਲੇ ਕੱਪੜੇ ਕਹਾਂ ਲਓ ਧੋਵੋ,
ਕਹਿੰਦੇ ਹਨ ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਮੈਲੇ ਕੱਪੜੇ ਕਹਾਂ, ਫੇਰ ਅੰਤਾ ਕਰਨ ਵੀ ਕੱਪੜੇ ਜਿਹੜੇ ਮੈਲੇ ਕਿਸ ਪ੍ਰਕਾਰ ਹੋਣਗੇ? ਨਹੀਂ ਹੁੰਦੇ। ਇੱਕ ਵਾਰੀ ਜਦੋਂ ਗਿਆਨ ਰੂਪੀ ਅਗਨੀ ਕਰਕੇ ਕਰਮਾਂ ਨੂੰ ਦਗਧ ਕਰ ਲਿਆ, ਫੇਰ ਕੱਪੜੇ ਅੰਤਾ ਕਰਨ ਰੂਪੀ ਮੈਲੇ ਕਿੱਥੇ ਹੋਣੇ ਸੀ? ਸੰਸਕਾਰਾਂ ਦੀ ਮੈਲ ਨਹੀਂ ਲੱਗਣੀ ਇਹਨਾਂ ਨੂੰ, ਬਿਧਨ ਖੇਲ ਕਰਮਾਂ ਦੀ
ਆਵੇ
ਕਹਾਂ ਲਓ ਧੋਵੋ, ਫੇਰ ਕਿੱਥੋਂ ਤੱਕ ਧੋਂਦੇ ਰਹਾਂਗੇ? ਅੰਤਾ ਕਰਨ ਮੈਲਾ ਹੀ ਨਹੀਂ ਹੋਣਾ, ਫੇਰ ਧੋਣਾ ਕੀ ਹੋਇਆ?
ਆਵੇਗੀ ਨੀਂਦ ਕਹਾਂ ਲੱਗ ਸੂਵ,
ਅਤੇ ਆਵੇਗੀ ਨੀਂਦ ਕਹਾਂ, ਫੇਰ ਮ੍ਰਿਤ ਰੂਪ ਨੀਂਦ ਕਿੱਥੇ ਆਵੇਗੀ? ਕਹਾਂ ਤੱਕ ਜੂਨਾ ਸੋਵਾਂਗੇ? ਅਵਿਦਿਆ ਦੀ ਨਿਵਰਤੀ ਹੋਣੇ ਕਰਕੇ ਫੇਰ ਮੌਤ ਰੂਪੀ ਨੀਂਦ ਨਹੀਂ ਆਵੇਗੀ, ਤੇ ਕਿੱਥੋਂ ਤੱਕ ਅਸੀਂ ਸੰਸਾਰ ਦੇ ਅੰਦਰ ਸੁਖੋਪਤ ਅਵਸਥਾ ਦੀ ਨਹੀਂ ਆਈ, ਜੜ ਹੋ ਕੇ ਪਰਮਾਰਥ ਵੱਲੋਂ ਸੁੱਤੇ ਰਹਾਂਗੇ? ਨਹੀਂ ਸੋਣਾ ਹੋਵੇਗਾ ਫੇਰ ਕਦੇ।
ਜੋਈ ਜੋਈ ਜੋਰਿਓ ਸੋਈ ਸੋਈ ਫਟ,
ਜਿਹੜਾ ਜਿਹੜਾ ਗਿਆਨ ਕਾਲ ਵਿੱਚ ਸੰਚਿਤ ਕਿਰੇ ਮਾਨ ਪਰਲਬਧ ਰੂਪ ਕਰਮਾਂ ਨੂੰ ਜੋੜਿਆ ਸੀ ਉਹ ਬ੍ਰਹਮ ਗਿਆਨ ਦੇ ਪ੍ਰਤਾਪ ਕਰਕੇ ਫਾੜ ਦਿੱਤਾ ਹੈ। ਸਾਹਿਬ ਧਰਮ ਰਾਜ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ,
ਝੂਠਾ ਬਣਜ ਉੱਠ ਹੀ ਗਈ ਹਟ,
ਅੱਗੇ ਸੰਸਾਰ ਜਿਹੜਾ ਝੂਠਾ ਹੈ ਇਹਦਾ ਬਣਜ ਵੀ ਝੂਠਾ ਹੈ। ਜਿਹੜੀ ਬੁੱਧੀ ਸੀ ਇਹ ਸੰਸਾਰ ਨੂੰ ਸੱਤ ਮੰਨ ਕੇ ਪਦਾਰਥਾਂ ਨਿਸ਼ਚੇ ਕਰਨ ਵਾਲੀ, ਇਹ ਹੱਟੀ ਦੁਕਾਨ ਵੀ ਚੱਕੀ ਗਈ ਅੰਦਰੋਂ।
ਕਹੋ ਰਵਿਦਾਸ ਭਇਓ ਜਬ ਲੇਖੋ,
ਰਵਿਦਾਸ ਭਗਤ ਜੀ ਕਹਿੰਦੇ ਨੇ ਜਦੋਂ ਬ੍ਰਹਮ ਗਿਆਨ ਦਾ ਲੇਖਾ ਹਿਸਾਬ ਕਿਤਾਬ ਕੀਤਾ,
ਜੋਈ ਜੋਈ ਕੀਨੋ ਸੋਈ ਸੋਈ ਦੇ,
ਉਸ ਵੇਲੇ ਜਿਹੜਾ ਜਿਹੜਾ ਕਰਮ ਕੀਤਾ ਸੀ ਉਹ ਸਾਰਿਆਂ ਨੂੰ ਮਿੱਥਿਆ ਰੂਪ ਕਰਕੇ ਨਿਸ਼ਚੇ ਕੀਤਾ, ਦੇਖਣਾ ਕੀਤਾ, ਸਭ ਨਾਸ ਰੂਪ ਹੀ ਹੈ, ਪਦਾਰਥ ਜਿੰਨੇ ਸੀ ਸਭ ਭਾਵ ਰੂਪ ਦੇਖ ਕਰਕੇ ਆਪਦੇ ਸਰੂਪ ਵਿੱਚ ਜਾ ਸਥਿਤ ਹੋਏ।